ਸਮਾਜਕ ਕੁਰੀਤੀਆਂ ਰੀਤਾਂ ਤੋਂ ਕੁਰੀਤੀਆਂ ਕਿਵੇਂ ਮਨੁੱਖੀ ਜੀਵਨ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਫੁਰਮਾਨ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੀ ਕਾਰ ਚੱਲਦੀ ਰਹਿੰਦੀ ਹੈ। ਸੁੱਖ ਵਿੱਚ ਖੁਸ਼ੀ ਨੂੰ ਮਾਨਣ, ਦੁੱਖ ਸਮੇਂ ਦੁੱਖ ਦੀ ਦਰਦ ਨੂੰ ਵੰਡਾਉਣ ਵਾਸਤੇ ਅਤੇ ਸਮਾਜ ਨੂੰ ਨਿਯਮਬੱਧਤਾ ਵਾਲਾ ਜੀਵਨ ਪ੍ਰਦਾਨ ਕਰਨ ਵਾਸਤੇ ਸਾਡੇ ਵੱਡੇ ਵਡੇਰਿਆਂ ਨੇ ਬੜੀ ਦੀਰਘ ਸੋਚ ਵਿਚਾਰ ਉਪਰੰਤ ਧਾਰਮਿਕ ਅਤੇ ਸਮਾਜਿਕ ਨਿਯਮ ਮਨੁੱਖੀ ਸਮਾਜ ਨੂੰ ਦਿੱਤੇ ਤਾਂ ਜੋ ਇਹਨਾਂ ਨਿਯਮਾਂ ਦੀ ਪਾਲਣਾ ਕਰਕੇ ਮਨੁੱਖ ਆਪਣਾ ਜੀਵਨ ਸੁਖੀ ਸੁਹੇਲਾ ਬਿਤਾ ਸਕੇ। ਸਮਾਂ ਪਾ ਕੇ ਸਮਾਜੀ ਨਿਯਮ ਰਸਮਾਂ ਅਤੇ ਰੀਤਾਂ ਦਾ ਰੂਪ ਧਾਰਨ ਕਰ ਗਏ। ਸਮੇਂ ਦੇ ਵੇਗ ਅਤੇ ਮਾਇਕੀ ਪ੍ਰਭਾਵ ਨੇ ਮਨੁੱਖ ਉੱਪਰ ਐਸਾ ਪ੍ਰਭਾਵ ਪਾਇਆ, ਮਨੁੱਖ ਇਹਨਾਂ ਰਸਮਾਂ ਅਤੇ ਰੀਤੀ ਰਿਵਾਜ਼ਾਂ ਰਾਹੀਂ ਆਪਣੀ ਹਉਮੈ ਨੂੰ ਪੱਠੇ ਪਾਉਣ ਅਤੇ ਉਸ ਦੇ ਪੱਲੇ ਜੋ ਧਨ ਹੈ ਉਸ ਮਾਇਆ ਦੀ ਪ੍ਰਦਰਸ਼ਨੀ ਨੂੰ ਕਰਨ ਲੱਗ ਪਿਆ। ਮਾਇਆ ਦੀ ਪ੍ਰਦਰਸ਼ਨੀ ਅਤੇ ਹਉਮੈ ਨੇ ਇਹਨਾਂ ਰਸਮਾਂ ਰਿਵਾਜ਼ਾਂ ਅਤੇ ਰੀਤਾਂ ਨੂੰ ਕੁਰੀਤੀਆਂ ਵਿੱਚ ਬਦਲ ਕੇ ਰੱਖ ਦਿੱਤਾ। ਇਹਨਾਂ ਮਾਇਆਧਾਰੀਆਂ ਦੀ ਰੀਸ ਕਰਦਾ ਕਰਦਾ ਆਮ ਮਨੁੱਖ ਵੀ ਆਪਣੇ ਵਿੱਤ ਤੋਂ ਵੱਧ ਖਰਚ ਕਰਕੇ ਆਪਣਾ ਬਲ ਹਾਰਦਾ ਜਾ ਰਿਹਾ ਹੈ ਅਤੇ ਆਪਣੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਸੰਤਾਪ ਭੋਗ ਰਿਹਾ ਹੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਦਰਿਆ ਦਾ ਪਾਣੀ ਉਤਨਾ ਚਿਰ ਹੀ ਸੁਖਦਾਈ ਹੈ ਜਿੰਨਾ ਚਿਰ ਦੋ ਕਿਨਾਰਿਆਂ ਦੀ ਨਿਯਮਤ ਸੀਮਾ ਅੰਦਰ ਚੱਲਦਾ ਹੈ। ਜਿਸ ਵੇਲੇ ਦਰਿਆ ਦਾ ਪਾਣੀ ਨਿਯਮਤ ਕਿਨਾਰਿਆਂ ਨੂੰ ਤੋੜ ਕੇ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ ਤਦੋਂ ਇਹੋ ਜੀਵਨਦਾਤਾ ਪਾਣੀ ਜਾਨਲੇਵਾ ਬਣ ਕੇ ਮਨੁੱਖ ਲਈ ਮੁਸੀਬਤ, ਤੰਗੀ, ਤਕਲੀਫ ਅਤੇ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਤਨਾ ਚਿਰ ਮਨੁੱਖ ਕੁਦਰਤ, ਸਮਾਜ ਅਤੇ ਸਰਕਾਰ ਦੇ ਬਣਾਏ ਹੋਏ ਕਾਇਦੇ ਕਾਨੂੰਨ ਅਨੁਸਾਰੀ ਹੋ ਕੇ ਚੱਲਦਾ ਹੈ ਉਨਾ ਚਿਰ ਤਾਂ ਸੁਖੀ ਸੁਹੇਲਾ ਜੀਵਨ ਮਾਣਦਾ ਹੈ। ਪਰ ਜਦੋਂ ਮਨੁੱਖ ਸਮਾਜ, ਸਰਕਾਰ ਜਾਂ ਕੁਦਰਤ ਦੇ ਨਿਯਮਾਂ ਤੋਂ ਆਕੀ ਹੋ ਕੇ ਆਪਣੀ ਹਉਮੈ ਅਧੀਨ ਅਮੋੜ ਜੀਵਨ ਦਾ ਧਾਰਨੀ ਬਣ ਜਾਂਦਾ ਹੈ ਤਦੋਂ ਮਨੁੱਖ ਆਪ ਵੀ ਦੁਖੀ ਹੁੰਦਾ ਹੈ ਤੇ ਸਮਾਜ ਨੂੰ ਵੀ ਪਰੇਸ਼ਾਨੀ ਦੇਣ ਦਾ ਕਾਰਨ ਬਣ ਜਾਂਦਾ ਹੈ। ਪਰਮਾਤਮਾ ਨੇ ਸਮੁੱਚੀ ਕਾਇਨਾਤ ਸਾਜ ਕੇ ਮਨੁੱਖ ਨੂੰ ਇਸ ਸਾਰੀ ਕਾਇਨਾਤ ਦਾ ਸਰਦਾਰ, ਸੁਪਰੀਮ ਭਾਵ ਅਸ਼ਰਫ ਉਲ ਮਖਲੂਕਾਤ ਭਾਵ ਕਰਾਊਨ ਆਫ ਕ੍ਰੀਏਸ਼ਨ ਥਾਪਿਆ ਅਤੇ ਨਾਲ ਹੀ ਸੋਚ, ਸਮਝ, ਗਿਆਨ ਅਤੇ ਬੁੱਧੀ ਦੀਆਂ ਵਿਸ਼ੇਸ਼ ਦਾਤਾਂ ਬਖਸ਼ਿਸ਼ ਕੀਤੀਆਂ ਤਾਂ ਜੋ ਸੋਚ ਸਮਝ ਤੋਂ ਕੰਮ ਲੈ ਕੇ ਮਨੁੱਖ ਗਿਆਨ ਅਧੀਨ ਆਪਣੇ ਜੀਵਨ ਨੂੰ ਸੰਜਮੀ ਸੰਚੇ ਵਿੱਚ ਢਾਲ ਕੇ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰ ਸਕੇ। ਪਰ ਅੱਜ ਮਨੁੱਖ ਉੱਪਰ ਮਾਇਆ ਦਾ ਪ੍ਰਭਾਵ ਇੰਨਾ ਹਾਵੀ ਹੋ ਗਿਆ ਹੈ ਕਿ ਅਜੋਕਾ ਮਨੁੱਖ ਨਾ ਤਾਂ ਆਪਣਾ ਵਿੱਤ ਵੇਖਦਾ ਹੈ ਨਾ ਹੀ ਆਪਣਾ ਹਾਣ ਲਾਭ। ਦੇਖਾ ਦੇਖੀ ਰੀਸੋ ਰੀਸੀ ਬੇਲੋੜੀਆਂ ਰਸਮਾਂ ਰੀਤਾਂ ਦੇ ਮੱਕੜ ਜਾਲ ਵਿੱਚ ਦਿਨੋ ਦਿਨ ਵਧੇਰੇ ਫਸਦਾ ਜਾ ਰਿਹਾ ਹੈ। ਬੇਲੋੜੀਆਂ ਸਮਾਜਿਕ ਕੁਰੀਤੀਆਂ ਵਿੱਚ ਮਨੁੱਖ ਨੂੰ ਕਿਸੇ ਹੋਰ ਨੇ ਨਹੀਂ ਫਸਾਇਆ, ਸਗੋਂ ਅਜੋਕਾ ਮਨੁੱਖ ਆਪ ਹੀ ਆਪਣੀ ਖੁਸ਼ੀ ਨਾਲ ਫਸਿਆ। ਜੇ ਇਸ ਨੂੰ ਕਿਸੇ ਨੇ ਫਸਾਇਆ ਹੋਵੇ ਤਦ ਸ਼ਾਇਦ ਸੱਜਣ ਮਿੱਤਰ, ਰਿਸ਼ਤੇਦਾਰ ਜਾਂ ਕੋ ਹੋਰ ਹੇਤੂ ਇਸ ਦੀ ਕੋਈ ਮਦਦ ਕਰਕੇ ਜਾਂ ਸਰਕਾਰ ਦੀ ਸਹਾਇਤਾ ਨਾਲ ਮਨੁੱਖ ਨੂੰ ਇਹਨਾਂ ਕੁਰੀਤੀਆਂ ਦੇ ਮੀਚਕਣੇ ਵਣ ਵਿੱਚੋਂ ਬਾਹਰ ਕੱਢ ਲਵੇ। ਪਰ ਇੱਥੇ ਤਾਂ ਪੰਜਾਬੀ ਦਾ ਜਿਵੇਂ ਅਖਾਣ ਹੈ ਕਿ ਆਪਣ ਫਾਥੜੀਏ ਤੈਨ ਕੌਣ ਛਡਾਵੇ, ਇਹ ਸੱਚਾਈ ਹੈ। ਇਸ ਵਿੱਚੋਂ ਕੌਣ ਛੁਟਕਾਰਾ ਦਵਾ ਸਕਦਾ ਹੈ? ਜਿਨ੍ਹਾਂ ਸਮਾਜਿਕ ਕੁਰੀਤੀਆਂ ਦਾ ਅਜੋਕਾ ਮਨੁੱਖ ਸ਼ਿਕਾਰ ਬਣ ਚੁੱਕਾ ਹੈ ਇਹਨਾਂ ਕੁਰੀਤੀਆਂ ਤੋਂ ਬਚਣ ਲਈ ਸਟੇਜਾਂ ਉੱਤੇ ਖਲੋ ਕੇ ਮਨੁੱਖ ਲੋਕਾਂ ਨੂੰ ਉਪਦੇਸ਼ ਵੀ ਕਰਦਾ ਹੈ। ਸਮਾਜਿਕ ਕੁਰੀਤੀਆਂ ਕਰਨ ਵਾਲੇ ਲੋਕਾਂ ਨੂੰ ਮਾੜਾ ਕਹਿ ਕੇ ਭੰਡਦਾ ਵੀ ਹੈ, ਸਮਾਜਿਕ ਕੁਰੀਤੀਆਂ ਦੀ ਨਿੰਦਾ ਵੀ ਕਰਦਾ ਹੈ, ਪਰ ਆਪ ਇਹਨਾਂ ਸਮਾਜਿਕ ਕੁਰੀਤੀਆਂ ਤੋਂ ਬਚਣਾ ਚਾਹੁੰਦਾ ਹੋਇਆ ਵੀ ਬਚ ਨਹੀਂ ਰਿਹਾ, ਕਿਉਂਕਿ ਸੰਸਾਰ ਵਿੱਚ ਨੱਕ ਰੱਖਣ ਲਈ, ਵਿੱਤੋਂ ਵੱਧ ਅਡੰਬਰ ਕਰਨ ਅਤੇ ਕੀਤੇ ਅਡੰਬਰ ਦੀ ਮੁੜ ਸ਼ੋਭਾ ਸੁਣਨ ਦੇ ਸੁਭਾਅ ਨੇ ਮਨੁੱਖ ਨੂੰ, ਜੋ ਸਾਰੀ ਕਾਇਨਾਤ ਦਾ ਸਰਦਾਰ ਸੀ, ਇਸ ਨੂੰ ਆਪਣਾ ਇੱਕ ਜ਼ਰ ਖਰੀਦ ਗੁਲਾਮ ਬਣਾ ਲਿਆ ਹੈ। ਅਜੋਕੇ ਮਨੁੱਖ ਦੀ ਦਸ਼ਾ ਉੱਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 591 ਕਵਿਤ ਬਿਲਕੁਲ ਇਨ ਬਿਨ ਢੁਕਦਾ ਨਜ਼ਰੀ ਆ ਰਿਹਾ ਹੈ। ਇਸ ਕਵਿਤ ਨੂੰ ਵਿਚਾਰੀਏ ਜੋ ਮਨੁੱਖ ਦੀ ਮਾਨਸਿਕ ਦਸ਼ਾ ਦਾ ਖੁਲਾਸਾ ਸਾਹਮਣੇ ਪ੍ਰਗਟ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਜਿਵੇਂ ਅਮਲੀ ਚੋਰ ਜਾਂ ਜੁਆਰੀਏ ਲੋਕ ਆਪ ਖੁਦ ਕਹਿੰਦੇ ਵੀ ਹਨ ਅਤੇ ਲੋਕਾਂ ਪਾਸੋਂ ਵੀ ਸੁਣਦੇ ਹਨ ਕਿ ਅਮਲ ਪੀਣਾ, ਚੋਰੀ ਕਰਨੀ, ਜੂਆ ਖੇਡਣਾ ਮਾੜੇ ਕਰਮ ਹਨ। ਬਹੁਤ ਭੈੜੇ ਨੇ ਇਹ ਕਰਮ ਕਰਨੇ, ਜੂਆ ਖੇਡਣਾ, ਚੋਰੀ ਕਰਨੀ, ਅਮਲ ਇਤਿਆਦਿਕ ਪੀਣਾ। ਪਰ ਇਹਨਾਂ ਕਰਮਾਂ ਨੂੰ ਕਰਕੇ ਉਹ ਸੰਤਾਪ ਵੀ ਭੋਗਦੇ ਹਨ, ਪਰ ਇਹਨਾਂ ਬੁਰੇ ਕਰਮਾਂ ਦੀ ਜਕੜ ਵਿੱਚ ਆਪ ਫਸੇ ਹੋਏ ਹਨ ਅਤੇ ਛੱਡਣਾ ਚਾਹੁੰਦੇ ਹੋਏ ਵੀ ਛੱਡ ਨਹੀਂ ਸਕਦੇ। ਤਿਵੇਂ ਹੀ ਸਾਰੇ ਲੋਕ ਮਾਇਆ ਦੇ ਪ੍ਰਭਾਵ, ਜਿਸ ਕਰਕੇ ਸਾਰੀਆਂ ਸਮਾਜਿਕ ਅਤੇ ਧਾਰਮਿਕ ਰੀਤਾਂ ਕੁਰੀਤੀਆਂ ਬਣਦੀਆਂ ਜਾ ਰਹੀਆਂ ਨੇ, ਮਾੜਾ ਕਹਿੰਦੇ ਹਾਂ ਪਰ ਮਾਇਆ ਦੇ ਪ੍ਰਭਾਵ ਤੋਂ ਬਚ ਵੀ ਕੋਈ ਨਹੀਂ ਰਿਹਾ। ਸਾਰਿਆਂ ਉੱਪਰ ਮਾਇਆ ਦਾ ਪ੍ਰਭਾਵ ਹੀ ਹਾਵੀ ਹੋ ਰਿਹਾ ਹੈ। ਆਪ ਜੀ ਦਾ ਬੜਾ ਪਿਆਰਾ ਫਰਮਾਨ ਹੈ ਕਿ ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾਡਿਓ ਚਾਹੇ ਪੈਣਾ ਛੂਟੇ। ਜੈਸੇ ਜੂਆ ਖੇਲ ਬਿਤਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨਾ ਟੁੱਟੇ। ਜੈਸੇ ਚੋਰ ਚੋਰੀ ਜਾਤ ਹਿਰਦੈ ਸਹਿਕਤ ਪੁੰਨ, ਤਜਤ ਨਾ ਚੋਰੀ ਜੋ ਲੋ ਸੀਸ ਹੀ ਨਾ ਫੂਟੇ। ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ, ਕਾਹੂ ਪੈਣਾ ਜੀਤੇ ਜੀਤੀ ਪਰੈ ਮਾਇਆ ਜਗ ਲੁੱਟੇ। ਇਸੇ ਤਰ੍ਹਾਂ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਤੋਂ ਹਰ ਮਨੁੱਖ ਭੈਭੀਤ ਤਾਂ ਹੈ, ਪਰੇਸ਼ਾਨ ਵੀ ਹੈ, ਉਹਨਾਂ ਨੂੰ ਨਿੰਦਦਾ ਵੀ ਹੈ, ਪਰ ਛੱਡ ਫਿਰ ਵੀ ਨਹੀਂ ਹੁੰਦੀਆਂ। ਜਿਨ੍ਹਾਂ ਜਿਨ੍ਹਾਂ ਕੁਰੀਤੀਆਂ ਦੇ ਅਸੀਂ 125 ਸਾਲ ਪਹਿਲਾਂ ਵੀ ਸ਼ਿਕਾਰ ਸਾਂ, ਉਸ ਸਮੇਂ ਲੁਕਾਈ ਦੀ ਨਿਗਰੀ ਹੋਈ ਹਾਲਤ ਉੱਤੇ ਤਰਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਆਗਮਨ ਕੀਤਾ ਅਤੇ ਲਗਾਤਾਰ ਇਸ ਨਿਰੰਜਨੀ ਜੋਤ ਨੇ 239 ਸਾਲ ਦਸਾਂ ਜਾਮਿਆਂ ਵਿੱਚ ਵਿਚਰ ਕੇ ਸਾਡੇ ਪੁਰਖਿਆਂ ਨੂੰ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਵਿੱਚੋਂ ਕੱਢਣ ਦਾ ਯਤਨ ਕੀਤਾ। ਪਰ ਅੱਜ ਅਸੀਂ ਉਹਨਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਵਿੱਚੋਂ ਨਿਕਲਣ ਦੀ ਥਾਂ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਜਕੜੇ ਗਏ ਹਾਂ, ਜਿਸ ਕਰਕੇ ਦੁਖੀ ਅਤੇ ਪਰੇਸ਼ਾਨ ਹਾਂ। ਉਹਨਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਦਾ ਖੁਲਾਸਾ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਕੀਤਾ, ਉਹ ਉਸ ਸਮੇਂ ਵੀ ਸੱਚ ਸੀ ਅਤੇ ਅੱਜ ਦੇ ਸਮੇਂ ਵੀ ਅੱਖਰ ਅੱਖਰ ਸਾਡੇ ਉੱਪਰ ਢੁੱਕ ਰਿਹਾ ਹੈ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 30ਵੀਂ ਪੌੜੀ ਵਿੱਚ ਫਰਮਾਨ ਕਰਦੇ ਨੇ ਕਿ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਇਂਦੇ ਨੱਚਣ ਗੁਰੂ ਬਹੁਤ ਬਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿਥਾਉਂ ਜਾਈ, ਵਰਤਿਆ ਪਾਪ ਸਭਸ ਜਗ ਮਾਹੀ। ਭਾਈ ਸਾਹਿਬ ਜੀ ਦੇ ਇਸ ਪੌੜੀ ਦੀ ਅੱਖਰ ਅੱਖਰ ਸੱਚਾਈ ਅੱਜ ਵੀ ਵਰਤ ਰਹੀ ਹੈ, ਵਾੜ ਖੇਤ ਨੂੰ ਖਾ ਰਹੀ ਹੈ। ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਹਾਜ, ਭਾਵ ਮਿੱਠਾ ਸੁਭਾਉ ਸੰਜਮੀ ਜੀਵਨ ਸੁੱਚ ਵਾਲੀ ਰਹੁ ਰੀਤ ਭੱਜ ਚੁੱਕੀ ਹੈ ਅਤੇ ਨਾ ਖਾਣ ਯੋਗ ਹਰਾਮ ਚੀਜ਼ਾਂ ਖਾਧੀਆਂ ਜਾ ਰਹੀਆਂ ਹਨ। ਹਰ ਪਾਸੇ ਵੱਡੀ ਰਿਸ਼ਵਤਖੋਰੀ ਦਾ ਬੋਲਬਾਲਾ ਹੈ, ਪਹਿਰੇਦਾਰ ਹੀ ਘਰਾਂ ਨੂੰ ਭੰਨੀ ਜਾ ਰਹੇ ਨੇ, ਅਗਵਾਈ ਕਰਨ ਵਾਲੇ ਉਜਾੜ ਦੇ ਰਸਤੇ ਉੱਤੇ ਪੈ ਗਏ ਹਨ, ਬੇੜੀ ਨੂੰ ਮਲਾਹ ਹੀ ਹੱਥੀਂ ਡੋਬ ਰਹੇ ਹਨ, ਕਿਸੇ ਪਾਸੇ ਤੋਂ ਵੀ ਆਸ ਦੀ ਕਿਰਨ ਨਹੀਂ ਦਿਸ ਰਹੀ। ਧਾਰਮਿਕ ਪੱਖੋਂ ਇੰਨੀ ਗਿਰਾਵਟ ਆ ਗਈ ਹੈ ਕਿ ਦੇਹਧਾਰੀ ਗੁਰੂਆਂ ਦਾ ਦੰਭ ਅਤੇ ਉਹਨਾਂ ਦੇ ਬੋਲਬਾਲੇ ਹਰ ਪਾਸੇ ਪ੍ਰਧਾਨ ਹਨ। ਮਾਇਆ ਦੀ ਖਾਤਰ ਧਰਮ ਇਮਾਨ ਵੇਚਿਆ ਜਾ ਰਿਹਾ ਹੈ, ਹਰ ਪਾਸੇ ਕਾਮ ਅਤੇ ਦਾਮ ਹੀ ਪ੍ਰਧਾਨ ਹੈ। ਭਾਵੇਂ 21ਵੀਂ ਸਦੀ ਚੱਲ ਰਹੀ ਹੈ, ਦੁਨਿਆਵੀ ਵਿੱਦਿਆ ਦਾ ਪ੍ਰਚਾਰ ਅਤੇ ਪ੍ਰਸਾਰ ਵਧੇਰੇ ਹੋਇਆ ਹੈ, ਪਰ ਅਗਿਆਨਤਾ ਘਟਣ ਦੀ ਥਾਂ ਇੰਨੀ ਵੱਧ ਗਈ ਹੈ ਕਿ ਹਰ ਅੱਧੇ ਪੌਣੇ ਮੀਲ 'ਤੇ ਕਬਰਾਂ, ਮੜੀਆਂ, ਮੱਠਾਂ ਅਤੇ ਤਕੀਆਂ ਦੇ ਰੂਪ ਵਿੱਚ ਜਠੇਰਿਆਂ ਦਾ ਜਾਲ ਵਿਛ ਰਿਹਾ ਹੈ। ਬੇਲੋੜੀਆਂ ਰਸਮਾਂ ਅਤੇ ਰਿਵਾਜ਼ਾਂ ਨੇ ਸਾਡੇ ਉਦਾਲੇ ਮੱਕੜ ਜਾਲ ਉਣ ਲਿਆ ਹੈ। ਪੱਛਮੀ ਪ੍ਰਭਾਵ ਅਧੀਨ ਦੇਖਾ ਦੇਖੀ ਅਸੀਂ ਬਹੁਤ ਸਾਰੀਆਂ ਬੇਲੋੜੀਆਂ ਰਸਮਾਂ ਰੀਤਾਂ ਅਪਣਾ ਲਈਆਂ ਹਨ, ਜਿਨ੍ਹਾਂ ਦੀ ਸਾਡੇ ਸਮਾਜ ਵਿੱਚ ਕੋਈ ਲੋੜ ਨਹੀਂ। ਆਉਣ ਵਾਲੇ ਕਾਂਡਾਂ ਵਿੱਚ ਸੁਹਿਰਦਤਾ ਨਾਲ ਆਪਾਂ ਸੰਖੇਪ ਰੂਪ ਵਿੱਚ ਅਜੋਕੇ ਸਮੇਂ ਵਿੱਚ ਜਾਣੇ ਅਣਜਾਣੇ ਹੋ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਜਾਣਨ ਦਾ ਯਤਨ ਕਰੀਏ, ਤਾਂ ਜੋ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਜੇ ਅਸੀਂ 2-4 ਸਮਾਜਿਕ ਕੁਰੀਤੀਆਂ ਦਾ ਵੀ ਤਿਆਗ ਕਰਨ ਲਈ ਤਿਆਰ ਹੋ ਜਾਈਏ, ਤਾਂ ਇਹ ਕਿਤਾਬਚਾ ਲਿਖਣਾ ਅਤੇ ਇਸ ਨੂੰ ਆਡੀਓ ਵਰਜਨ ਰੂਪ ਦੇਣਾ ਸਫਲਾ ਸਮਝਿਆ ਜਾਵੇਗਾ। ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੋਂ ਹੀ ਆਰੰਭ ਕਰੀਏ ਅਤੇ ਨਾਲ ਨਾਲ ਬਾਬਾ ਫਰੀਦ ਜੀ ਦੇ ਕਥਨ ਅਨੁਸਾਰ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਬਿਰਤੀ ਬਣਾ ਕੇ ਸਵੈ ਪੜਚੋਲ ਕਰਨੀ ਆਰੰਭੀਏ। ਇਸ ਤਰ੍ਹਾਂ ਕਰਨ ਨਾਲ ਬਹੁਤ ਲਾਭ ਪ੍ਰਾਪਤ ਹੋ ਜਾਵੇਗਾ। ਪਹਿਲੀ ਕੁਰੀਤੀ ਜੋ ਸਾਡੇ ਸਮਾਜ ਉੱਪਰ ਬੜੀ ਬੁਰੀ ਤਰ੍ਹਾਂ ਜਕੜ ਪਾ ਚੁੱਕੀ ਹੈ ਉਹ ਹੈ ਜਨਮ ਦਿਨ ਮਨਾਉਣ ਦੀ ਰੀਤ। ਗੁਰੂ ਚਾਲੀ ਗੁਰੂ ਉਪਦੇਸ਼ ਤਾਂ ਸੀ ਕਿ ਬੱਚੇ ਦੇ ਮਾਂ ਬਾਪ ਪਰਿਵਾਰ ਰਿਸ਼ਤੇਦਾਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਦੇ, ਬਾਣੀ ਪੜ੍ਹ ਗੁਰੂ ਕੀਰਤੀ ਕਰਕੇ ਬੱਚੇ ਨੂੰ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦੀਆਂ ਅਸੀਸਾਂ ਸੰਗਤੀ ਰੂਪ ਵਿੱਚ ਲੈ ਕੇ ਗੁਰੂ ਚਰਨਾਂ ਵਿੱਚੋਂ ਦਿੰਦੇ। ਪਰ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਅੱਜ ਅਸੀਂ ਗੁਰੂ ਅਸੀਸ ਪ੍ਰਾਪਤ ਕਰਨ ਦੀ ਥਾਂ ਵੱਡੇ ਵੱਡੇ ਪਾਰਟੀ ਹਾਊਸਾਂ ਵਿੱਚ ਜਾ ਕੇ ਨੱਚ ਟੱਪ ਕੇ ਅਸ਼ਲੀਲ ਗਾਣੇ ਗਾ ਕੇ ਕੇਕ ਕੱਟ ਕੇ ਹਜ਼ਾਰਾਂ ਰੁਪਏ ਖਰਚ ਕੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ। ਬੱਚਿਆਂ ਨੂੰ ਗੁਰੂ ਚਰਨਾਂ ਨਾਲ ਗੁਰੂ ਸੰਗਤ ਨਾਲ ਜੋੜਨ ਦੀ ਥਾਂ ਅਸੀਂ ਇਹਨਾਂ ਨੂੰ ਪੱਛਮੀ ਸੱਭਿਅਤਾ ਦੇ ਨਾਲ ਜੋੜ ਕੇ ਗੁਰੂ ਅਸੀਸ ਅਤੇ ਗੁਰੂ ਚਾਲੀ ਤੋਂ ਦੂਰ ਕਰ ਰਹੇ ਹਾਂ। ਗੁਰੂ ਅਗਵਾਈ ਪ੍ਰਾਪਤ ਕਰਕੇ ਵਿਚਾਰਨ ਦੀ ਲੋੜ ਹੈ ਕਿ ਕਿਤੇ ਆਪਾਂ ਜਨਮ ਦਿਨ ਮਨਾਉਣ ਦੀ ਰੀਤ ਨੂੰ ਕੁਰੀਤੀ ਤਾਂ ਨਹੀਂ ਬਣਾ ਰਹੇ। ਆਨੰਦ ਕਾਰਜ ਜਨਮ ਦਿਨ ਤੋਂ ਪਿੱਛੋਂ ਬੱਚੇ ਦੇ ਵਿਆਹ ਦੀ ਗੱਲ ਤੁਰਦੀ ਹੈ। ਗੁਰੂ ਮਹਾਰਾਜ ਜੀ ਨੇ ਪੁਰੋਹਿਤ ਪਰੰਪਰਾ ਤੋਂ ਛੁਟਕਾਰਾ ਦਵਾ ਕੇ ਬੜਾ ਸਾਦਾ ਤਰੀਕਾ ਗ੍ਰਿਸਤ ਮਾਰਗ ਵਿੱਚ ਪ੍ਰਵੇਸ਼ ਕਰਨ ਦਾ ਦਰਸਾਉਣਾ ਕੀਤਾ ਸੀ। ਪਰ ਅੱਜ ਅਸੀਂ ਉਸ ਸਾਦੇ ਤਰੀਕੇ ਨੂੰ ਇੰਨਾ ਗੁੰਝਲਦਾਰ ਅਤੇ ਪੇਚੀਦਾ ਬਣਾ ਲਿਆ ਹੈ ਕਿ ਜਿੱਥੋਂ ਵੀ ਜਿਸ ਧਰਮ ਦੀ ਕੋਈ ਰੀਤ ਪ੍ਰਚਲਿਤ ਸੀ ਉਸ ਨੂੰ ਹੀ ਅਸੀਂ ਸਿੱਖਾਂ ਨੇ ਅਪਣਾ ਲਿਆ। ਮੈਨੂੰ ਇੱਕ ਵਿਆਹ ਦਾ ਸੱਦਾ ਪੱਤਰ ਡਾਕ ਰਾਹੀਂ ਆਇਆ। ਉਸ ਕਾਰਡ ਦੀ ਕੀਮਤ ਤਕਰੀਬਨ 100 ਤੋਂ 150 ਰੁਪਏ ਤੱਕ ਹੋਵੇਗੀ। ਉਸ ਝੋਲੇ ਨੁਮਾ ਕਾਗਜ਼ ਦੇ ਬਣਾਏ ਲਿਫਾਫੇ ਵਿੱਚ ਪੂਰੇ 7 ਕਾਰਡ ਸਨ। ਇਕੱਲੇ ਇਕੱਲੇ ਕਾਰਡ ਉੱਤੇ ਇਕੱਲੇ ਇਕੱਲੇ ਦਿਨ ਦਾ ਪ੍ਰੋਗਰਾਮ ਛਪਿਆ ਹੋਇਆ ਸੀ। ਜੇ ਤੁਹਾਨੂੰ ਸੰਗਤ ਨੂੰ ਇਹ ਦਿੱਸਾ ਨਾ ਕਰੀਏ ਤਾਂ ਇੱਥੇ ਅਤਕਤ ਨਹੀਂ ਸਮਝੀ ਜਾਵੇਗੀ, ਯਕੀਨ ਨਾ ਕਰਨ ਵਾਲੀ ਗੱਲ ਹੈ। ਪਰ ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਮੈਂ ਆਪਣੀ ਸਿਮਰਤੀ ਵਿੱਚੋਂ ਅੱਖਰ ਅੱਖਰ ਸਹੀ ਰੂਪ ਵਿੱਚ ਸੰਗਤ ਦੇ ਸਾਹਮਣੇ ਸਾਂਝਾ ਕਰ ਰਿਹਾ ਹਾਂ। ਪਹਿਲੇ ਕਾਰਡ ਦਾ ਹੈਡਿੰਗ ਸੀ ਝਾਕਾ ਠਾਕਾ ਪਾਰਟੀ, ਦੂਜਾ ਕਾਰਡ ਸੀ ਸਹਿਜ ਪਾਠ ਦਾ ਭੋਗ ਰਿੰਗ ਸੈਰੇਮਨੀ ਤੇ ਪਾਰਟੀ, ਤੀਜਾ ਕਾਰਡ ਉਸ ਝੋਲੇ ਨੁਮਾ ਕਾ ਵੱਡੇ ਕਾਰਡ ਦੇ ਵਿੱਚ ਸੀ ਟਿੰਕੂ ਮਿੰਕੂ ਵੱਲੋਂ ਸੱਦਾ ਪੱਤਰ ਨੱਚ ਲਓ ਟੱਪ ਲਓ ਪਾਰਟੀ, ਚੌਥਾ ਕਾਰਡ ਸੀ ਲੇਡੀ ਸੰਗੀਤ ਤੇ ਜਾਗੋ ਪਾਰਟੀ, ਪੰਜਵਾਂ ਸ਼ਾਮ ਸਮੇਂ ਆਤਿਸ਼ਬਾਜ਼ੀ ਪਾਰਟੀ ਤੇ ਛੇਵਾਂ ਸੀ ਆਨੰਦ ਕਾਰਜ ਪਾਰਟੀ ਤੇ ਸੱਤਵਾਂ ਸ਼ੁਕਰਾਨਾ ਦਿਵਸ ਸਹਿਜ ਪਾਠ ਦਾ ਭੋਗ ਗੁਰੂ ਕਾ ਲੰਗਰ ਰਾਤ ਨੂੰ ਫੇਰ ਪਾਰਟੀ। ਇੰਨਾ ਫਜ਼ੂਲ ਖਰਚਾ ਜਿਸ ਨੂੰ ਵੇਖ ਸੁਣ ਕੇ ਇੱਕ ਭਲੇ ਪੁਰਸ਼ ਨੂੰ ਲੱਜਾ ਜ਼ਰੂਰ ਆਉਂਦੀ ਹੈ ਤੇ ਦੂਸਰੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਿਸ ਕਾਰਜ ਵਾਸਤੇ ਇਹ ਸਾਰਾ ਅਡੰਬਰ ਰਚਿਆ ਹੁੰਦਾ ਹੈ, ਆਨੰਦ ਕਾਰਜ ਸਮੇਂ ਲੜਕਾ ਲੜਕੀ ਜਾਂ ਲੜਕੀ ਲੜਕੇ ਦੇ ਮਾਂ ਬਾਪ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਸਿਵਾਏ ਉਹਨਾਂ ਨੂੰ ਵੀ ਮਜਬੂਰੀ ਵਾਸੀ ਜਾਣਾ ਪੈਂਦਾ, ਪਰ ਹੋਰ ਕੋਈ ਵੀ ਗੁਰੂ ਘਰ ਵਿੱਚ ਹਾਜ਼ਰ ਨਹੀਂ ਹੁੰਦਾ। ਸਭ ਮੈਰਿਜ ਪੈਲਸ ਵਿੱਚ ਖਾਣ ਪੀਣ ਨੱਚਣ ਟੱਪਣ ਦੇ ਮੌਜ ਮੇਲੇ ਵਿੱਚ ਮਸਤ ਹੁੰਦੇ ਹਨ। ਬੜੀ ਅਜੀਬ ਜਿਹੀ ਦਿਸ਼ਾ ਵਰਤ ਰਹੀ ਹੈ। ਇਹੋ ਜਿਹੀ ਅਜੀਬ ਦਸ਼ਾ ਬਣਾਉਣ ਤੋਂ ਸੰਭਲਣ ਦੀ ਲੋੜ ਹੈ, ਜਰਾ ਸੋਚਣ ਦੀ ਲੋੜ ਹੈ ਕਿ ਇਹ ਸਭ ਆਪਾਂ ਠੀਕ ਕਰ ਰਹੇ ਹਾਂ, ਗੁਰੂ ਆਸ਼ੇ ਅਨੁਸਾਰ ਕਰ ਰਹੇ ਹਾਂ ਜਾਂ ਗੁਰੂ ਦੇ ਆਸ਼ੇ ਤੋਂ ਕਿਤੇ ਹੋਰ ਹੀ ਦੁਰੇਡੇ ਜਾ ਰਹੇ ਹਾਂ। ਤੀਸਰੀ ਕੁਰੀਤੀ ਜਿਸਦਾ ਜ਼ਿਕਰ ਇੱਥੇ ਕਰਨਾ ਜ਼ਰੂਰੀ ਸਮਝਾਂਗੇ ਹੈ ਦਾਜ ਦਹੇਜ। ਦਾਜ ਦਹੇਜ ਦੀ ਲਾਹਣਤ ਇੰਨੀ ਪ੍ਰਧਾਨ ਹੋ ਚੁੱਕੀ ਹੈ ਕਿ ਲੜਕੇ ਵਾਲੇ ਲੜਕੀ ਦੇ ਮਾਂ ਬਾਪ ਪਾਸੋਂ ਲੋਭ ਵੱਸ ਹੋ ਕੇ ਦਾਜ ਦੇ ਰੂਪ ਵਿੱਚ ਵਡਮੁੱਲੀਆਂ ਵਸਤਾਂ ਅਤੇ ਮੋਟੀਆਂ ਰਕਮਾਂ ਦੀ ਮੰਗ ਕਰਦੇ ਨੇ। ਕੀ ਇਹ ਮਨੁੱਖਤਾ ਦੇ ਮੂੰਹ ਉੱਤੇ ਕਾਲਖ ਦਾ ਧੱਬਾ ਨਹੀਂ? ਜਿਹੜੀ ਬੱਚੀ ਦੇ ਮਾਂ ਬਾਪ ਸਹੁਰੇ ਪਰਿਵਾਰ ਵੱਲੋਂ ਮੰਗੇ ਦਾਜ ਦੀ ਮੰਗ ਪੂਰੀ ਨਹੀਂ ਕਰ ਸਕਦੇ, ਉਹਨਾਂ ਦੀ ਬੱਚੀ ਨੂੰ ਤੰਗ ਤੇ ਪਰੇਸ਼ਾਨ ਕਰਨ ਦੀਆਂ ਗੱਲਾਂ ਆਮ ਜਿਹੀਆਂ ਹੋਈਆਂ ਪਈਆਂ ਨੇ, ਜਾਂ ਫਿਰ ਉਸ ਨੂੰ ਉਸ ਤੋਂ ਜੀਵਨ ਦਾ ਹੱਕ ਖੋਹਣ ਲਈ ਮਜਬੂਰ ਕੀਤਾ ਜਾਂਦਾ ਹੈ। ਬੱਚਿਆਂ ਦੀ ਇਹ ਦੁਰਦਸ਼ਾ ਕੇਵਲ ਸਹੁਰਿਆਂ ਦੇ ਘਰ ਵਿੱਚ ਹੀ ਕਿਉਂ ਹੋ ਰਹੀ ਹੈ, ਪੇਕੇ ਘਰ ਕਿਉਂ ਨਹੀਂ? ਵਿਚਾਰਨ ਦੀ ਲੋੜ ਹੈ। ਜਿਹੜਾ ਬੱਚਾ ਜਾਂ ਲੜਕਾ ਆਪਣੇ ਜੀਵਨ ਸਾਥੀ ਨੂੰ ਲੀੜਾ ਕੱਪੜਾ ਰੋਟੀ ਤੇ ਰਹਿਸ਼ ਨਹੀਂ ਦੇ ਸਕਦਾ, ਉਸ ਨੂੰ ਵਿਆਹ ਕਰਾਉਣ ਦਾ ਕੀ ਹੱਕ ਹੈ? दूसरे मंगना केवल ते केवल परमेश्वर अकाल पुरख तो चाहिदा है जो हमेशा तो देंदा आ रहा है दे रहा है ते देवेगा भी परमात्मा दे देण नाल ही मनुख की तृप्ति हो सकती है। सतगुरु गुरु अर्जन देव पातशाह जी का सुखमनी साहब विच पावन फरमान है कि मानुख की टेक बिरथी सब जान देवन कौ एक है भगवान जिस कै दिया रह अघाए बहोर ना तृष्णा लागै आए। एक होर गल भी विचारन वाली है कि जेड़े मां बाप जां खुद लड़का अपनी जीवन साथन बनी बच्ची पासों मूँह खोल के दाज की मांग करते हैं आने वाले समय में जीवन साथी बनी बच्ची अपने पति की सस सहुरे की कदाचित भी सेवा नहीं कर सकेगी ना ही सहुरे परिवार को ऐसी आस रखनी चाहिए है। अज इस कुरीति दूर करने लई सोचण अते विचारण की अति लोड़ है। भरूण हत्या बच्चियां दी इहो जिही दुरदशा हुंदी वेख के अते दाज दहेज दे हुए दे डर तों ही अज दा समाज भरूण हत्या वर्गियां लाणतां दे करम करके मनुखता नूं कलंकत कर रहा है। इस भरूण हत्या दे पाप कर्म नूं करन लई नारी ही नारी दी दुश्मन बन के इह काम कर रही है। मर्द इह कुरीति करन विच नारी दा पूरा पूरा साथ दे रहा है। भरूण हत्या दा घोर पाप करके जिथे असीं कुदरत दे निजम विच दखल अंदाजी करके पाप दे भागी बन रहे हैं उत्थे लड़कियां दी जन्म दर घटन नाल साडा आउण वाला भविख अत खतरे विच जाप रहा है। असीं किस दंड दे भागी बन रहे हैं जरा ध्यान नाल संसार दे कानून वल ही ध्यान मारीए। जिहड़ा मनुख किसे दे जीवन हक नूं खोंदा है उस मनुख पासों इस घोर अपराध दे बदले उस दे जीवन हक नूं भी खो लिया जांदा है भाव उस नूं फांसी दे दित्ती जांदी है। कई वारी मनुख चोरी छिपे किसे चतराई अधीन दुनिया दे कानून दी मार तों तां बच सकदा है पर याद रखो परमात्मा दी निगाह अते कुदरत दे कानून तों कोई नहीं बच सकदा। सतगुरु गुरु अमरदास जी दा फरमान याद रखना चाहीदा है कि मानसा क्यों दीवाणो कोई नस भज निकलै मानसा क्यों दीवाणो कोई नस भज निकलै हर दीवाणो कोई कित्थै जाया। ओ परमात्मा तां सद सुणदा सद वेखदा शब्द रहा भरपूर दी सत्या दा मालक है इसलिए हमेशा प्रभु परमात्मा दी होंद हस्ती तो डर के कुदरत दे निजमां दी पालना करदियां होयां जीवन जीना चाहीदा है। कादर अते कुदरत तों जे बागी होवांगे फिर कादर अते कुदरत दी करोपी दा जरूर शिकार होना पवेगा बहुत ही सावधान होण दी लोड़ है। वड्डा करना भाव अंतम संस्कार जिथे असी बच्चों के जन्मदिन विआह के समागम पूरे जोशो खरोश नाल मनाउंदे हां उत्थे बजुर्गों की जिउंदे जी सेवा करके अपना फर्ज पूरा करन दी थां अते बजुर्गों की असीस प्राप्त करन दी थां बजुर्गों के चढ़ाई करन ते वड्डे वड्डे इकट्ठ करके श्रद्धांजलियां भेट करके अपना नक नमूज रखण दा उपराला करदे हां। शायद बाबा कबीर जी ने साडे इन्हां कर्मां नूं वेख के ही गौड़ी राग विच इह पंगतियां लिखियां होणगियां कि जीवत पितर न मानै कौ मुए सराध कराही पितर बपरे कहो क्यों पावै कौआ कुकर खाही। जीवत पितर ना मानै कौ मुए सराध कराही पितर भी बपरे कहो क्यों पावै कौआ कुकर खाही। अज लोड़ है जिउंदे जी मां बाप बजुर्गों की सेवा करके उन्हां दी असीस प्राप्त करके अपना फर्ज पूरा करके मां बाप की कीती साडे प्रति सेवा का ऋण चुकाउण दी अते फोके अडंबरी कर्मां तों बचण दी। भाई गुरदास जी की 37वीं वार की 13वीं पौड़ी की सिख्या हर बच्चे नूं अपने जीवन विच बड़ी सुचेतता दे नाल पढ़ के इस उपदेश नूं अपने जीवन विच घटाउण लई जतनशील होना चाहीदा है। भाई गुरदास जी का फरमान है कि जिहड़ा पुत्तर मां प्यो नूं तां त्याग दिंदा है उन्हां दी सेवा संभाल जां हुक्म नहीं मनदा अते अपने भले लई वेद शास्त्रां नूं सुणदा है ऐसे बच्चे नूं असली ज्ञान नहीं हुंदा उसने असली ज्ञान नूं जाणिया ही नहीं। जिहड़ा पुत्तर मां बाप का त्याग करके उन्हां दी सेवा दे फर्ज पूरे करन तों कन्नी कतरा के उल्ट अपनी कल्याण वास्ते जंगलों में जाके तप भी करता है ऐसा पुत्र असली जीवन जाच तो भुल के जंगलों में भुले हुए मनुख की तरह परेशान होता है। जिहड़ा बच्चा मापियां की सेवा नूं छड्ड के देवी देवत्यां की पूजा करके उन्हां नूं प्रसन्न करन दा जतन करता है ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਐਸੇ ਮਨੁੱਖ ਦੀ ਸੇਵਾ ਅਤੇ ਪੂਜਾ ਦੇਵੀ ਦੇਵਤੇ ਵੀ ਪ੍ਰਵਾਨ ਨਹੀਂ ਕਰਦੇ। ਜਿਹੜਾ ਪੁੱਤਰ ਮਾਂ ਬਾਪ ਨੂੰ ਵਿਸਾਰ ਕੇ ਆਪਣੀ ਕਲਿਆਣ ਲਈ 68 ਤੀਰਥਾਂ ਉੱਤੇ ਇਸ਼ਨਾਨ ਵੀ ਕਰਦਾ ਫਿਰਦਾ, ਉਹ ਬੱਚਾ ਜੀਵਨ ਦੀ ਅਸਲੀ ਸੇਧ ਤੋਂ ਖੁੰਝ ਕੇ ਸੰਸਾਰ ਦੇ ਕਰਮ ਕਾਂਡਾਂ ਦੀ ਘੁੰਮਣ ਘੇਰੀ ਵਿੱਚ ਗੋਤੇ ਖਾਂਦਾ ਹੈ। ਜਿਹੜਾ ਪੁੱਤਰ ਮਾਪਿਆਂ ਦਾ ਤਿਆਗ ਕਰਕੇ ਦਾਨ ਪੁੰਨ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੈ, ਐਸਾ ਪੁੱਤਰ ਅਗਿਆਨਤਾ ਵਿੱਚ ਫਸਿਆ ਹੋਇਆ ਬੇਈਮਾਨ ਹੈ। ਜਿਹੜਾ ਪੁੱਤਰ ਮਾਤਾ ਪਿਤਾ ਦੀ ਤਾਂ ਸੇਵਾ ਨਹੀਂ ਕਰਦਾ ਪਰ ਹੋਮ ਜੱਗ ਕਰਦਾ ਫਿਰਦਾ ਅਤੇ ਵਰਤ ਰੱਖ ਕੇ ਹੀ ਆਪਣਾ ਨਿਸਤਾਰਾ ਚਾਹੁੰਦਾ ਹੈ, ਐਸੇ ਪੁੱਤਰ ਦਾ ਨਿਸਤਾਰਾ ਤਾਂ ਕੀ ਹੋਣਾ, ਸਗੋਂ 84 ਲੱਖ ਜੋਨਾਂ ਦੇ ਚੱਕਰ ਵਿੱਚ ਵਾਰ ਵਾਰ ਉਸਨੂੰ ਭਰਮਣ ਕਰਨਾ ਪਵੇਗਾ। ਇਹੋ ਜਿਹੇ ਖੋਟੇ ਪੁੱਤਰ ਨੇ ਗੁਰੂ ਅਤੇ ਪਰਮੇਸ਼ਰ ਦੀ ਭੋਰਾ ਜਿੰਨੀ ਵੀ ਸਾਰ ਨਹੀਂ ਜਾਣੀ। ਭਾਈ ਗੁਰਦਾਸ ਜੀ ਦਾ 31ਵੀਂ ਵਾਰ ਦੇ ਵਿੱਚ 23ਵੀਂ ਪੌੜੀ ਦਾ ਫਰਮਾਨ ਹੈ ਕਿ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੈ ਤਪ, ਵਾਣ ਖੰਡ ਭੁੱਲਾ ਫਿਰੈ ਬੇਬਾਣੀ। ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਵਾਣੀ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੈ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਸੋ ਲੋੜ ਹੈ ਫੋਕੇ ਕਰਮ ਕਾਂਡਾਂ ਅਤੇ ਵਿਖਾਵੇ ਦੇ ਰਸਮੋ ਰਿਵਾਜਾਂ ਦਾ ਤਿਆਗ ਕਰਕੇ ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਆਪਣੇ ਫਰਜ਼ ਨੂੰ ਚੁਕਾਈਏ ਅਤੇ ਉਹਨਾਂ ਦੀ ਪਿਆਰ ਅਸੀਸ ਲੈ ਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ ਅਤੇ ਬਜ਼ੁਰਗਾਂ ਦੇ ਪ੍ਰਲੋਕ ਗਵਨ ਕਰਨ ਤੋਂ ਪਿੱਛੋਂ ਲੋਕ ਵਿਖਾਵੇ ਦੇ ਅਡੰਬਰੀ ਕਰਮ ਕਾਂਡਾਂ ਤੋਂ ਤੋਬਾ ਕਰੀਏ। ਸੋਹਣੇ ਬਣਨ ਦਾ ਸ਼ੌਂਕ, ਹਰ ਮਨੁੱਖ ਨੂੰ ਸਰੀਰਕ ਤੌਰ 'ਤੇ ਖੂਬਸੂਰਤ ਜੀਵਨ ਜਿਉਣਾ ਚਾਹੀਦਾ ਹੈ। ਸਰੀਰਕ ਸਵੱਛਤਾ ਉਪਰੰਤ ਚੰਗੇ ਸਾਦੇ ਸਵੱਛ ਕੱਪੜੇ ਪਹਿਨਣੇ ਚਾਹੀਦੇ ਹਨ, ਪਰ ਅੱਜ ਨੌਜਵਾਨ ਸੋਹਣਾ ਬਣਦਾ ਬਣਦਾ ਕਾਦਰ ਦੇ ਅੱਗੇ ਹੀ ਆਕੀ ਹੋ ਕੇ ਖਲੋ ਗਿਆ। ਕਾਦਰ ਦੀ ਬਖਸ਼ਿਸ਼ ਕੀਤੀ ਹੋਈ ਸਾਬਤ ਸੂਰਤ ਦਸਤਾਰ ਸਿਰਾ ਨੂੰ ਤਲਾਂਜਲੀ ਦੇ ਰਿਹਾ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਪੂਰੇ ਪ੍ਰਭੂ ਨੇ ਜੋ ਸਰੂਪ ਬਖਸ਼ਿਸ਼ ਕੀਤਾ ਸੀ ਉਸ ਨੂੰ ਸੰਭਾਲ ਕੇ ਮਨੁੱਖ ਪ੍ਰਭੂ ਅਨੁਸਾਰੀ ਹੋ ਕੇ ਤੁਰਦਾ ਅਤੇ ਮੰਨਦਾ ਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਪਰ ਅਫਸੋਸ ਕਿ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਮਨੁੱਖ ਸੋਹਣਾ ਬਣਦਾ ਬਣਦਾ ਸਗੋਂ ਕੁਰੂਪ ਬਣਦਾ ਜਾ ਰਿਹਾ ਹੈ। ਗੁਰੂ ਦੀ ਦ੍ਰਿਸ਼ਟੀ ਵਿੱਚ ਸੁੰਦਰ ਉਹ ਹਨ ਜੋ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਬੈਠਦੇ ਹਨ, ਜੀਵਨ ਵਿੱਚ ਚੰਗੇ ਕਰਮ ਕਰਦੇ ਹਨ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਪਰ ਅੱਜ ਦਾ ਨੌਜਵਾਨ ਕੁਸੰਗਤ ਵਿੱਚ ਬੈਠ ਕੇ ਲਚਰ ਗੀਤ ਗਾਉਣ ਵਾਲਿਆਂ ਦੀ ਸੋਭਤ ਕਰਕੇ ਉਹਨਾਂ ਵਰਗੀਆਂ ਸ਼ਕਲਾਂ ਬਣਾ ਕੇ ਸੋਹਣਾ ਬਣਨ ਦਾ ਯਤਨ ਕਰਦਾ ਹੈ। ਸੋਹਣਾ ਬਣਨ ਲਈ ਕਦੇ ਕੰਨਾਂ ਵਿੱਚ ਮੁੰਦਰਾਂ ਪਾਉਂਦਾ ਹੈ, ਕਦੇ ਕੰਨਾਂ ਵਿੱਚ ਕੋਕੇ, ਨੱਕ ਵਿੱਚ ਕੋਕੇ, ਕਦੇ ਗਲ ਵਿੱਚ ਢੋਡਣੇ ਤਬੀਤ ਪਾ ਕੇ ਆਪਣੀ ਅਲਪ ਬੁੱਧੀ ਦਾ ਪ੍ਰਗਟਾਵਾ ਕਰਦਾ ਹੈ। ਕਾਦਰ ਨੇ ਜੋ ਸਰੂਪ ਬਖਸ਼ਿਸ਼ ਕੀਤਾ ਸੀ ਉਸ ਦੀ ਭੰਨ ਤੋੜ ਕਰਕੇ ਪ੍ਰਭੂ ਹੁਕਮ ਤੋਂ ਆਕੀ ਹੋ ਕੇ ਦਰਗਾਹ ਵਿੱਚ ਸਜ਼ਾ ਭੋਗਣ ਦੇ ਰਸਤੇ ਨੂੰ ਅਪਣਾਉਂਦਾ ਹੈ। ਅੱਜ ਲੋੜ ਹੈ ਨੌਜਵਾਨਾਂ ਨੂੰ ਸੰਭਲਣ ਦੀ, ਕੁਦਰਤ ਅਨੁਸਾਰੀ ਹੋ ਕੇ ਸ਼ੁੱਭ ਗੁਣਾਂ ਦੇ ਧਾਰਨੀ ਬਣ ਕੇ ਗੁਰੂ ਹੁਕਮ ਅਨੁਸਾਰ ਆਪਣਾ ਜੀਵਨ ਢਾਲਣ ਦੀ। ਜੇ ਗੁਰੂ ਦੀ ਅਗਵਾਈ ਵਿੱਚ ਕਾਦਰ ਦੇ ਹੁਕਮ ਵਿੱਚ ਕੁਦਰਤ ਅਨੁਸਾਰੀ ਹੋ ਕੇ ਚੱਲਾਂਗੇ ਫਿਰ ਜੀਵਨ ਪੰਧ ਵਿੱਚ ਟਕਰਾਓ ਨਹੀਂ ਬਣੇਗਾ। ਜੇ ਕੁਦਰਤ ਤੋਂ ਬਾਗੀ ਹੋਵਾਂਗੇ ਫਿਰ ਦਰ ਦਰ ਦੀਆਂ ਠੋਕਰਾਂ ਅਵਸ਼ ਹੀ ਸਹਿਣ ਕਰਨੀਆਂ ਪੈਣਗੀਆਂ। ਜ਼ਰਾ ਵਿਚਾਰਨ ਦੀ ਖੇਚਲ ਕਰਨੀ, ਸਰਦਾਰੀ ਨੂੰ ਤਲਾਂਜਲੀ। ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਕਿ ਇੱਕ ਨੂੰ ਕੀ ਰੋਣੀ ਹੈ ਊਤ ਗਿਆ ਹੀ ਆਵਾ, ਇਹ ਕਹਾਵਤ ਸਾਡੇ ਉੱਤੇ ਢੁੱਕ ਰਹੀ ਹੈ। ਇੱਕ ਦੂਜੇ ਦੀ ਰੀਸੋ ਰੀਸੀ ਦੇਖਾ ਦੇਖੀ ਉਹ ਨੌਜਵਾਨ ਵੀ ਜਿਨ੍ਹਾਂ ਪਰਿਵਾਰਾਂ ਵਿੱਚ ਜੱਦੀ ਪੁਸ਼ਤੀ ਸਰਦਾਰੀ ਚੱਲੀ ਆ ਰਹੀ ਸੀ, ਜਿਹੜੀ ਸਰਦਾਰੀ ਕਲਗੀਧਰ ਪਾਤਸ਼ਾਹ ਜੀ ਨੇ ਸਰਬੰਸ ਵਾਰ ਕੇ ਅਖੌਤੀ ਸਵਰਨ ਜਾਤੀ ਦੇ ਲੋਕਾਂ ਅਤੇ ਮੌਕੇ ਦੇ ਰਾਜਿਆਂ ਦੀਆਂ ਸ਼ਰਤਾਂ ਨੂੰ ਠੁਕਰਾ ਕੇ ਸਾਨੂੰ ਬਖਸ਼ੀ ਸੀ, ਸਾਡੀ ਝੋਲੀ ਪਾਈ ਸੀ ਅਤੇ ਫਰਮਾਇਆ ਸੀ ਕਿ ਜਿਨ ਕੀ ਵਰਨ ਗੋਤ ਕੁੱਲ ਨਾਹੀਂ, ਸਰਦਾਰੀ ਨਾ ਭਈ ਕਦਾਈ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਅਤੇ ਹੁਕਮ ਕੀਤਾ ਸੀ ਕਿ ਇਨ ਗਰੀਬ ਸਿੱਖਣ ਕੋ ਮੈਂ ਦੇਊਂ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਇਹ ਬਖਸ਼ਿਸ਼ਾਂ ਕੀਤੀਆਂ ਸਨ। ਦਾੜੀ ਕੇਸ ਜੋ ਸਰਦਾਰੀ ਦੇ ਚਿੰਨ੍ਹ ਸਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਇਹਨਾਂ ਸਰਦਾਰੀ ਦੇ ਚਿੰਨ੍ਹਾਂ ਨੂੰ ਅੱਜ ਦਾ ਨੌਜਵਾਨ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਨਾਈ ਦੀ ਗੰਦੀ ਟੋਕਰੀ ਵਿੱਚ ਸੁੱਟ ਰਿਹਾ ਹੈ। ਦਸਤਾਰ ਨੂੰ ਤਲਾਂਜਲੀ ਦੇ ਕੇ ਸਰਦਾਰ ਬਣਨ ਦੀ ਥਾਂ ਬਾਬੂ ਬਣਨ ਨੂੰ ਤਰਜੀਹ ਦੇ ਰਿਹਾ ਹੈ, ਜੋ ਸਿੱਖ ਨੌਜਵਾਨੀ ਲਈ ਬਹੁਤ ਹੀ ਖਤਰਨਾਕ ਰੁਝਾਨ ਹੈ। ਸਾਨੂੰ ਸਾਰਿਆਂ ਨੂੰ ਅਚੇਚੇ ਤੌਰ 'ਤੇ ਇਸ ਮਾੜੇ ਰੁਝਾਨ ਨੂੰ, ਇਸ ਕੁਰੀਤੀ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਅਗਿਆਨਤਾ ਵਸ ਚੱਲ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨ ਲਈ ਪ੍ਰੇਰਨਾ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਵੀ ਆਪਣੇ ਪਿਤਾ ਪੁਰਖੀ ਵਿਰਸੇ ਅਤੇ ਗੁਰੂ ਬਖਸ਼ਿਸ਼ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਨਾ ਸੰਭਾਲਾਂਗੇ ਤਾਂ ਪਛਤਾਵੇ ਦਾ ਸੱਲ ਸਾਨੂੰ ਹਮੇਸ਼ਾ ਹਮੇਸ਼ਾ ਵਾਸਤੇ ਕੋਹਦਾ ਰਹੇਗਾ। ਜੇ ਇਹ ਸੱਚਾਈ ਮਨ ਨੂੰ ਲੱਗਦੀ ਹੋਵੇ ਤਾਂ ਮੁੜ ਘਰ ਵਾਪਸੀ ਲਈ ਢਿੱਲ ਨਹੀਂ ਕਰਨੀ ਚਾਹੀਦੀ, ਸਤਿਗੁਰੂ ਦੀ ਸ਼ਰਨ ਵਿੱਚ ਤਤਪਰ ਆ ਜਾਣਾ ਚਾਹੀਦਾ ਹੈ। ਨਸ਼ਿਆਂ ਦਾ ਰੁਝਾਨ, ਦਾੜੀ ਕੇਸਾਂ ਦੀ ਬੇਅਦਬੀ, ਦਸਤਾਰ ਦਾ ਤਿਆਗ ਤਾਂ ਇੱਕ ਪਾਸੇ ਰਿਹਾ, ਹੁਣ ਤਾਂ ਨੌਜਵਾਨੀ ਵਿੱਚੋਂ ਨਸ਼ਾ ਰਹਿਤ ਨੌਜਵਾਨ ਲੱਭਣਾ ਔਖਾ ਹੋਇਆ ਪਿਆ ਹੈ। ਜਿਵੇਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤਾ ਹੈ ਨਾ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਉਰੀ, ਇਹ ਗੱਲ ਬਣੀ ਹੋਈ ਹੈ। ਨਸ਼ਿਆਂ ਦੀ ਦਾਵਾ ਅੱਗ ਨੌਜਵਾਨੀ ਦੇ ਸਮੂਹਾਂ ਦੇ ਸਮੂਹ ਨੂੰ ਭਸਮ ਕਰੀ ਜਾ ਰਹੀ ਹੈ। ਕੋਈ ਵਿਰਲਾ ਭਾਗਾਂ ਵਾਲਾ ਨੌਜਵਾਨ ਹੀ ਬਚਿਆ ਹੋਵੇਗਾ। ਇਹ ਨਸ਼ੇ ਜੋ ਮਨੁੱਖ ਦੇ ਸਰੀਰ ਦਾ ਵੀ ਨਾਸ਼ ਕਰਦੇ ਹਨ, ਧਨ ਦੀ ਬਰਬਾਦੀ ਦਾ ਵੀ ਕਾਰਨ ਬਣਦੇ ਹਨ, ਸਮਾਜ ਵਿੱਚ ਵੀ ਮਨੁੱਖ ਦੇ ਇੱਜ਼ਤ ਮਾਣ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ, ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਜਨਮਦਾਤੇ ਹਨ ਇਹ ਨਸ਼ੇ। ਐਸੇ ਦੁਸ਼ਮਣ ਨਸ਼ਿਆਂ ਨੂੰ ਅੱਜ ਦਾ ਨੌਜਵਾਨ ਆਪਣਾ ਮਿੱਤਰ ਸਮਝ ਕੇ ਇਹਨਾਂ ਨਾਲ ਭਾਈਵਾਲੀ ਪਾਈ ਬੈਠਾ ਹੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਨੇ ਵੀ ਨਸ਼ਿਆਂ ਨਾਲ ਭਾਈਵਾਲੀ ਪਾਈ, ਨਸ਼ਿਆਂ ਦੀ ਆਮਦ ਦੇ ਨਾਲ ਹੀ ਨਸ਼ਿਆਂ ਦਾ ਵੱਡਾ ਪਰਿਵਾਰ, ਕੈਂਸਰ, ਬਲੱਡ ਪ੍ਰੈਸ਼ਰ, ਮੇਦੇ ਅਤੇ ਜਿਗਰ ਦੇ ਰੋਗ, ਮਿਰਗੀ ਅਤੇ ਲਕਵੇ ਦੇ ਦੌਰੇ, ਜਲੋਧਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਵੱਡਾ ਟੱਬਰ ਬਿਨਾਂ ਬੁਲਾਇਆ ਹੀ ਇਹਨਾਂ ਨਸ਼ਿਆਂ ਦੇ ਨਾਲ ਹੀ ਮਨੁੱਖੀ ਸਰੀਰ ਉੱਤੇ ਆ ਕਾਬਜ ਹੁੰਦਾ ਹੈ। ਨਸ਼ੇ ਮਿੱਠਾ ਜ਼ਹਿਰ ਹਨ ਜੋ ਸਹਿਜੇ ਸਹਿਜੇ ਸਰੀਰ ਨੂੰ ਗਾਲਦੇ ਹਨ। ਪਤਾ ਉਦੋਂ ਚੱਲਦਾ ਹੈ ਜਦੋਂ ਸਾਰਾ ਸਰੀਰ ਨਿਕਾਰਾ ਹੋ ਜਾਂਦਾ ਹੈ। ਅੱਜ ਦੀ ਨੌਜਵਾਨੀ ਅਗਿਆਨਤਾ ਵਸ ਜਾਂ ਰੀਸੋ ਰੀਸੀ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੀ ਹੈ, ਜਿਸ ਕਾਰਨ ਨੌਜਵਾਨੀ ਦਾ ਭਵਿੱਖ ਧੁੰਦਲਾ ਜਾਪ ਰਿਹਾ ਹੈ। ਨਿਰਾ ਧੁੰਦਲਾ ਹੀ ਨਹੀਂ ਜਾਪ ਰਿਹਾ, ਸਗੋਂ ਖਤਮ ਹੋਣ ਵਾਲਾ ਜਾਪਦਾ ਹੈ। ਹਰ ਸਿਆਣਾ ਮਨੁੱਖ ਅਜੋਕੇ ਸਮੇਂ ਦੀ ਦਸ਼ਾ ਨੂੰ ਵੇਖ ਕੇ ਚਿੰਤਿਤ ਹੋ ਰਿਹਾ ਹੈ। ਜੇ ਨੌਜਵਾਨਾਂ ਨੇ ਸਿਆਣੇ ਹਮਦਰਦਾਂ ਦੀ ਗੱਲ ਨਾ ਸੁਣੀ ਅਤੇ ਨਾ ਹੀ ਉਹਨਾਂ ਵੱਲੋਂ ਦਿੱਤੀ ਸੇਧ ਨੂੰ ਕਬੂਲਿਆ, ਤਾਂ ਛੇਤੀ ਹੀ ਸਮਾਂ ਆ ਰਿਹਾ ਹੈ ਕਿ ਸਰਕਾਰ ਵੀ ਨਸ਼ਈਆਂ ਦੀ ਤੇ ਪ੍ਰਜਾ ਵੀ ਨਸ਼ਈਆਂ ਦੀ ਬਣੇਗੀ। ਪਰ ਉਹ ਕੁਝ ਹੋਵੇਗਾ ਅਤੇ ਹੋਣਾ ਹੈ ਜੋ ਆਪਾਂ ਨਸ਼ਈਆਂ ਦੀਆਂ ਕਹਾਣੀਆਂ ਕਲਪਤ ਪੁਸਤਕਾਂ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ। ਦੀਰਘ ਵਿਚਾਰ ਨਾਲ ਸੋਚੋ, ਵਿਚਾਰੋ, ਜੇ ਵਾਕਿਆ ਹੀ ਸੱਚਾਈ ਹੈ ਤਾਂ ਫਿਰ ਇਹਨਾਂ ਨਸ਼ਿਆਂ ਦਾ ਜ਼ਰੂਰ ਤਿਆਗ ਕਰ ਦੇਣਾ ਚਾਹੀਦਾ ਹੈ, ਇਸੇ ਵਿੱਚ ਹੀ ਆਪਣਾ ਭਲਾ ਹੈ। ਇੱਕ ਹੋਰ ਕੁਰੀਤੀ ਜੋ ਸਮਾਜ ਵਿੱਚ ਬਹੁਤ ਬੁਰੀ ਤਰ੍ਹਾਂ ਪ੍ਰਵੇਸ਼ ਕਰ ਚੁੱਕੀ ਹੈ ਉਹ ਹੈ ਇਲੈਕਸ਼ਨਾਂ ਵਿੱਚ, ਚੋਣਾਂ ਵਿੱਚ ਨਸ਼ਿਆਂ ਦੀ ਵਰਤੋਂ। ਨਸ਼ੇ ਸਾਡੇ ਸਮਾਜ ਵਿੱਚ ਇੰਨੀ ਘੁਸ ਭੈਠ ਕਰ ਗਏ ਹਨ ਅਤੇ ਸਮਾਜ ਨੇ ਨਸ਼ਿਆਂ ਨੂੰ ਇੰਨਾ ਸਤਿਕਾਰ ਦੇ ਦਿੱਤਾ ਹੈ ਕਿ ਸ਼ਰਾਬ ਦੇ ਨਸ਼ੇ ਤੋਂ ਬਿਨਾਂ ਨਾ ਤਾਂ ਕੋਈ ਪਾਰਟੀ, ਨਾ ਕੋਈ ਵਿਆਹ ਅਤੇ ਨਾ ਹੀ ਕੋਈ ਰਾਜਨੀਤਿਕ ਸਮਾਰੋਹ ਸੰਪੂਰਨ ਸਮਝਿਆ ਜਾਂਦਾ ਹੈ। ਸਮਾਜ ਨੇ ਚਾਹੇ ਪਿੰਡ ਦਾ ਪੰਚ ਚੁਣਨਾ ਹੋਵੇ, ਭਾਵੇਂ ਸਰਪੰਚ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਵੇ, ਨਗਰ ਪਾਲਿਕਾ ਦੀ ਹੋਵੇ, ਚਾਹੇ MLA ਦੀ ਚੋਣ ਹੋਵੇ ਜਾਂ ਫਿਰ ਪਾਰਲੀਮੈਂਟ ਮੈਂਬਰ ਦੀ, ਇਹਨਾਂ ਚੋਣਾਂ ਦਾ ਆਰੰਭ ਹੀ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਦੀਆਂ ਬੋਰੀਆਂ ਤੋਂ ਹੁੰਦਾ ਹੈ। ਜਦਕਿ ਇਹਨਾਂ ਲੋਕਾਂ ਨੇ ਜੋ ਚੁਣੇ ਜਾਣੇ ਨੇ ਇਹਨਾਂ ਇਲੈਕਸ਼ਨਾਂ ਇਹਨਾਂ ਚੋਣਾਂ ਦੇ ਵਿੱਚ, ਉਹਨਾਂ ਲੋਕਾਂ ਨੇ ਸਮੁੱਚੇ ਸਮਾਜ ਦੀ ਅਗਵਾਈ ਕਰਨੀ ਹੈ, ਲੋਕਾਂ ਨੂੰ ਨਿੱਕਰ ਸੇਧ ਦੇਣੀ ਹੈ ਅਤੇ ਸਮਾਜ ਨੂੰ ਕੁਰੀਤੀਆਂ ਤੋਂ ਬਚਾਉਣਾ ਹੈ। ਪਰ ਆਪਣੇ ਮਤਲਬ ਅਤੇ ਖੁਦਗਰਜ਼ੀ ਲਈ ਹਰ ਵਰਗ ਨੇ ਆਪਣੀ ਜ਼ਿੰਮੇਵਾਰੀ ਭੁਲਾਈ ਹੋਈ ਹੈ। ਹੋਰ ਤਾਂ ਇੱਕ ਪਾਸੇ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਜਿਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਹੈ ਅਤੇ ਸਮਾਜ ਨੂੰ ਗੁਰੂ ਦੀ ਧਰਮ ਦੀ ਗੱਲ ਦੱਸ ਕੇ ਨਿੱਗਰ ਸੇਧ ਦੇਣੀ ਹੈ, ਗੁਰੂ ਘਰਾਂ ਦੇ ਆਦਰਸ਼ਕ ਪ੍ਰਬੰਧਕ ਬਣ ਕੇ ਗੁਰੂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣਾ ਜਿਨ੍ਹਾਂ ਦਾ ਮੁੱਖ ਫਰਜ਼ ਹੈ, ਉਹਨਾਂ ਦੀ ਚੋਣ ਵੀ ਨਸ਼ਿਆਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ, ਸਾਰਾ ਸਮਾਜ ਜਾਣਦਾ। ਜਿਸ ਕਿਸਮ ਦਾ ਨਸ਼ਾ ਵੋਟਰ ਚਾਹੁੰਦਾ ਹੈ ਉਸ ਦੀ ਮੰਗ ਪੂਰੀ ਕੀਤੀ ਜਾਂਦੀ ਹੈ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਰਹੀ, ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀ ਬੱਚੇ ਬੱਚੀਆਂ ਨਸ਼ੇ ਦੀਆਂ ਗੋਲੀਆਂ, ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥ ਵਰਤ ਕੇ ਆਪਣੇ ਆਪ ਨੂੰ ਧੋਖਾ ਦੇ ਕੇ ਆਪਣੇ ਭਵਿੱਖ ਨਾਲ ਵੈਰ ਕਮਾ ਰਹੇ ਨੇ। ਅੱਜ ਲੋੜ ਆਪਾ ਸੰਭਾਲਣ ਦੀ ਅਤੇ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਬੱਚਿਆਂ ਨੂੰ ਸਮਝਾਉਣ ਦੀ ਹੈ। अणगहली करांगे तां फिर बाबा कबीर जी का फरमान तां साडे ते जरूर वरतेगा कि कबीर डूबोंगो रे बापरे बहु लोगन की कान पारोसी के जो हुआ तू अपने भी जान। जिवें अंग्रेजां ने कुटल नीति वरत के अमरीका दे मूल निवासी जिन्हां नूं रैड इंडियंस दा अते आस्ट्रेलिया दे एबोरिजना दा हशर कीता है ओह साडे सारयां दे सामणे, जिवें जापानियां ने चीनियां नूं अते रूस ने मंगोलियन लोकां नूं नशियां दे गुलाम बना के उन्हां नूं दर दर भटकण लई मजबूर कर दिता है। 1948 दे चीनी इनकलाब मगरों अफीम नूं अपने मुल्क विचों कढ के ही चीन संसार दी शक्ति बणिआ। नौजवानां नूं सोचण दी लोड़ है कि जे इसे तरह नशियां दा रुझान वधदा गया, नौजवानां ने अपने आप उत्ते काबू ना पाया, फिर साडी नौजवानी वी दा हशर वी रैड इंडियंस अते एबोरिजना वर्गा हो सकदा है। अज बहुत ही गंभीरता नाल सोचण दी लोड़ है, बहुत ही खतरनाक समा चल रहा है। नौजवानां विच नशियां दी इस कुरीति प्रति जागृति लियाउण लई ठोस उपराले करन दी लोड़ है। इस पासे समाज दे जिम्मेवार सज्जणां नूं जरूर ध्यान देना चाहीदा है। जात पात दा कोट। सतगुरु गुरु महाराज जी ने मानस की जात सबै एकै पहचान बो दा नारा दिता सी। श्री गुरु नानक देव जी ने वचन कीता सी कि जाणो जोत ना पूछो जाति आगै जात ना हे। ए अगवाई दे के फक्कड़ जाति फक्कड़ नाओ सबना जिया इक्का शाओ, भाव सारे जीवां दा आसरा केवल एक परमात्मा ही है। अते फजूल है जातां दी वड्याई करनी अते फजूल है जात दा अभिमान करना, ये उपदेश दिता। पर अज आपां जातां पातां गोतां दे चिक्कड़ विच मुड़ फस गए हैं। बाबा कबीर जी ने तां जात अभिमानियां नूं असलीयत समझाउण लई हेठ लिखे शब्द वरते सन कि जौ तो ब्राह्मण ब्राह्मणी जाया तो आन बाट का हे नहीं आया। तुम कत ब्राह्मण हम कत सूद हम कत लोहू तुम कत दूध कौ कबीर जो ब्रह्म बिचारा सो ब्राह्मण कहियत है हमारा। जातां पातां दीआं वंडियां तां मनुख दी काढ़ है, असलीयत तां कुछ होर ही है। अव्वल अल्लाह नूर उपाया कुदरत के सब बंदे एक नूर ते सब जग उपजिया कौन भले को मंदे। लोगा भरम ना भुलो भाई खालक खलक खलक मैं खालक पूर रहो सर्ब ठाई रहाओ। माटी एक अनेक भांत कर साजी साजन हारे ना कश पोच माटी के भांडे ना कश पोच कुंभारा। सब मैं सच्चा एको सोई जिसका किया सब किश होई हुक्म पछाना सो एको जाना बंदा कहिया सोई। अज दे नव जमे बच्चे नूं अपना असली नाम भावें ना याद होवे पर उसनू अपनी गोद भाव लास्ट नेम तोते वांग रटिया हुंदा है। यह किसकी देन है? यह साडी अपनी ही सौड़ी सोचनी की देन है। इत्थे ही बस नहीं, असां तां जातां पातां दे आधार उत्ते बरादरियां दे नां उत्ते गुरु घरां दीआं वंडियां पाउण वी संकोच नहीं कीता। सतगुरु जी ने साडे विचों अनेकता कढ के एकता बनाई सी, अज असीं उस एकता लई वी खतरा बन चुके हाँ, जो बहुत ही शर्म वाली गल है। वड्डा जेरा करके विचारो अते एक पिता एक सके हम बारक तू मेरा गुरहाई दे धारनी बनन दी जरूरत नूं महसूस करो। अखंड पाठ भी दिखावा बन चुका है, ये भी कुरीति दा दर्जा लैंदा जा रहा है। गुरु की बाणी नूं पढ़ना सुनना मनुख दे भले लई अत लाजमी है। साडे वड्डे वडेरे घंटियां बद्धी अखंड पाठ जां सहज पाठ दे रूप विच गुरबाणी पढ़दे जां सुणदे सन, पर अफसोस नाल कहना पै रहा है कि अजकल अखंड पाठ भी मदारी दे डौरू बजा के लोग इकट्ठे करन वां रिश्तेदारां अते मित्रां दोस्तां नूं एकत्र करन दा असीं साधन बना लिया है, जो बहुत ही शर्मनाक रुझान है। भोग समय ग्रंथी सिंह तां नौवें पातशाह जी दे उचारण कीते सलोक पढ़ रहे हुंदे हन, पर घर वाले मियां बीबी परिवार समेत आए हुए मेहमानां दी अरदल विच बूहे अगे हथ जोड़ के खलोते हुंदे हन। भोग पिया सतगुरु जी घर विचों विदा होए, थोड़े समय पिछों उस घर विच ओहो कुछ होण लग जांदा है जिसनूं तिन दिन गुरबाणी पुकार पुकार के ना करन दा उपदेश दिंदी रही कि कबीर भांग माछली सुरा पान जो जो प्राणी खाहे तीर्थ वर्त नेम किए ते सबै रसातल जाहे। जिसनूं त्यागण लई ਇਸੇ ਹੀ ਗੁਰੂ ਕੀ ਬਾਣੀ ਵਿੱਚ, ਇਸੇ ਹੀ ਅਖੰਡ ਪਾਠ ਵਿੱਚ ਗੁਰੂ ਅਮਰਦਾਸ ਜੀ ਨੇ ਤਗੀਦ ਕੀਤੀ ਸੀ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮਾਂ ਹੋ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਉਹ ਸਾਰੀਆਂ ਕੁਰੀਤੀਆਂ ਅਸੀਂ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਵਿਦਾ ਕਰਕੇ ਉਸੇ ਅਖੰਡ ਪਾਠ ਵਾਲੇ ਘਰ ਵਿੱਚ ਕਰਦੇ ਹਾਂ, ਜੋ ਗੁਰੂ ਚਾਲੀ ਤੋਂ ਬਿਲਕੁਲ ਉਲਟ ਹੁੰਦੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਫਰਮਾਨ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ ਵਾਲੀ ਸਾਡੀ ਦਸ਼ਾ ਬਣੀ ਹੋਈ ਹੈ। ਅੱਜ ਵਿਚਾਰਨ ਦੀ ਲੋੜ ਹੈ ਕਿ ਸਤਿਗੁਰੂ ਜੀ ਨੂੰ ਘਰ ਲਿਆਂਦਾ ਸੀ ਦੀਨ ਦੀ ਰਖਵਾਲੀ ਲਈ, ਪਰ ਹੋ ਉਲਟਾ ਗਿਆ, ਦੀਨ ਦੀ ਖੁਸ਼ੀਆ ਦੁਨੀਆਂ ਦੀ ਖੁਸ਼ੀ ਲਈ ਦੀਨ ਹੀ ਗਵਾ ਲਿਆ। ਲਿਆਂਦਾ ਤਾਂ ਸੀ ਗੁਰਦੇਵ ਜੀ ਨੂੰ ਦੀਨ ਦੀ ਰਖਵਾਲੀ ਲਈ, ਪਰ ਹੋ ਉਲਟਾ ਗਿਆ, ਦੁਨੀਆਂ ਦੀ ਖੁਸ਼ੀ ਲੈਣ ਲਈ ਦੀਨ ਨੂੰ ਗਵਾ ਲਿਆ। ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੇ ਪੈਰਾਂ ਉੱਤੇ ਆਪ ਹੀ ਘੁਆੜਾ ਮਾਰ ਲਿਆ। ਸ਼ਾਇਦ ਸਾਡੀ ਇਹੋ ਜਿਹੀ ਅਧੋਗਤੀ ਵੇਖ ਕੇ ਹੀ ਬਾਬਾ ਕਬੀਰ ਜੀ ਨੂੰ ਇਹ ਪੰਕਤੀਆਂ ਉਚਾਰਨੀਆਂ ਪਈਆਂ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹੱਥ। ਆਪਣੇ ਹੱਥੀਂ ਆਪਣੇ ਪੈਰਾਂ ਉੱਤੇ ਕੁਹਾੜਾ ਸਿਆਣਾ ਮਨੁੱਖ ਨਹੀਂ ਮਾਰਦਾ, ਪਰ ਅਸੀਂ ਮਾਇਆ ਅਤੇ ਲੋਕ ਲੱਜਾ ਦੇ ਪ੍ਰਭਾਵ ਅਧੀਨ ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜਾ ਮਾਰ ਰਹੇ ਹਾਂ। ਧਰਮ ਕਮਾਉਂਦੇ ਕਮਾਉਂਦੇ ਅਧਰਮੀ ਬਣਦੇ ਜਾ ਰਹੇ ਹਾਂ। ਜ਼ਰਾ ਸੋਚਣ ਦੀ ਲੋੜ ਹੈ ਕਿ ਧੰਨ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਅੱਜ ਲੋੜ ਹੈ ਗੁਰੂ ਦੇ ਭਾਣੇ ਵਿੱਚ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ। ਗੁਰੂ ਦੇ ਹੁਕਮ ਅਨੁਸਾਰ ਜੇ ਅਸੀਂ ਨਾ ਚੱਲਾਂਗੇ ਤਦ ਗੁਰੂ ਤੋਂ ਦੂਰੀ ਪੈ ਜਾਵੇਗੀ, ਦੁੱਖਾਂ ਦੇ ਲਫੇੜੇ ਝੱਲਣੇ ਪੈਣਗੇ। ਖਾਲਸਾ ਜੀਓ, ਸਾਵਧਾਨ ਹੋਵੋ, ਗੁਰੂ ਚਾਲੀ ਦੇ ਧਾਰਨੀ ਬਣੋ।